नमस्कार, ये आकाशवाणी है। खबरां इस बुलेटिन नाल मैं अमन देव। पहला चोणवीं खबरां, चीफ ऑफ डिफेंस स्टाफ जनरल अनिल चौहान ते तिना सेनावां दे मुखियां ने अज राष्ट्रपति द्रौपदी मुर्मू नाल मुलाकात कीती ते उन्हां नूं ऑपरेशन सिंदूर बारे जानकारी दित्ती। भारत ने अरुणाचल प्रदेश च स्थानां नूं नवें नां देण दीआं चीन दीआं बेबुनियाद ते बेतुकियां कोशिशां नूं स्पष्ट तौर ते रद्द कीता है। BSF दा जवान पूर्णम कुमार शाह, जिस नूं गलती नाल अंतरराष्ट्रीय सरहद पार करन तों बाद पाकिस्तानी रेंजरां ने हिरासत विच लै लिया सी, अज सवेरे भारत परत आया है। जस्टिस भूषण रामकृष्ण गवई ने अज भारत दे 52वें चीफ जस्टिस वजों सहुं चुक ली है। ते पंजाब दे मजीठा इलाके च जहरीली शराब पीण नाल मौतां दी गिणती 23 हो गई है। 13 लोकां दी हालत स्थिर दसी जा रही है। हुण खबरां विस्थार नाल। चीफ ऑफ डिफेंस स्टाफ जनरल अनिल चौहान, फौज मुखी जनरल उपेंद्र द्विवेदी, हवाई फौज के मुखी एयर चीफ मार्शल AP सिंह, समुद्री फौज के मुखी एडमिरल दिनेश के त्रिपाठी ने अज राष्ट्रपति द्रौपदी मुर्मू नाल मुलाकात की, उन्होंने ऑपरेशन सिंदूर बारे जानकारी दी। एक सोशल मीडिया पोस्ट में राष्ट्रपति ने दहशतगर्दी विरुद्ध भारत की शानदार जवाबी कार्रवाई लई भारतीय हथियारबंद फौजां की बहादरी ते समर्पण की शलाघा की है। चीफ ऑफ डिफेंस स्टाफ अनिल चौहान, थल सेना मुखी जनरल उपेंद्र द्विवेदी, जल सेना मुखी एडमिरल दिनेश के त्रिपाठी, हवाई सेना मुखी एयर चीफ मार्शल AP सिंह ने ऑपरेशन सिंदूर की सफलता बारे अपने विचार अनुभव सांझे किए। चर्चा में तिना फौजों विचकार तालमेल नूं स्पष्ट तौर पर परिभाषित मार्गदर्शन आधुनिक तालमेल वाले बहु खेतरी ऑपरेशन प्रभावशाली ढंग लागू करने उजागर किया गया। इस कार्रवाई में तिना सेनावां की शानदार समर्था का प्रदर्शन दसद्या इस विच माहिरां अते रणनीतिक विश्लेषकां दे योगदान नूं भी उजागर किया गया। भारत सरकार ने नवी दिल्ली स्थित पाकिस्तान हाई कमिशन विच काम करने वाले एक पाकिस्तानी कर्मचारी नूं अण अधिकारत गतिविधियां विच शामिल होण कारण अप्रवानयोग व्यक्ति करार दिंदिआं देश छड्डण लई कहा है। विदेश मंत्रालय की रिलीज विच इस कर्मचारी नूं 24 घंटे अंदर भारत छड्डण दे निर्देश दिते गए ने। इस संबंध विच कल पाकिस्तानी हाई कमिशन नूं इतराज़ पत्र भी जारी किया गया सी। भारत ने अरुणाचल प्रदेश विच स्थानां नूं नवें नां देण दीआं चीन दीआं बेबुनियाद ते बेतुकियां कोशिशां नूं साफ तौर ते रद्द कीता है। एक प्रेस कानफ्रेंस नूं संबोधन करदिआं विदेश मंत्रालय दे बुलारे रणधीर जायसवाल ने कहा कि अजिहे कदम पूरी तरह अस्वीकारयोग ने अते भारत दे निरंतर ते सिद्धांतक रुख दे सिद्धे विरोध विच ने। उन्होंने जोर दे के कहा कि कोई भी नामकरण भारत की स्पष्ट अते निर्विवाद सच्चाई नूं नहीं बदल सकता कि अरुणाचल प्रदेश भारत का एक अटुट अते अनिखड़वां अंग है अते रहेगा। प्रधानमंत्री नरेंद्र मोदी ने TB या तपदिक के खात्मे लिए भारत की वचनबद्धता स्पष्ट किया है। प्रभावशाली रणनीतियां जोर दिता है। उन्होंने तपदिक का छेती पता लाने सफल इलाज वाल पिछले साल हुई प्रगति की शलाघा की। TB के खात्मे बारे राष्ट्रीय प्रोग्राम NTEP की एक समीक्षा मीटिंग की प्रधानगी करदिया प्रधानमंत्री ने उच्च संक्रमण वाले जिले में हाल में ही खत्म हुए 100 दिन के TB मुक्त भारत अभियान की भी समीक्षा की। इस मुहिम दौरान लगभग 13 करोड़ लोगों के इन्फेक्शन की शक की जांच की गई, जिन्हें 7,19,000 लोगों में इन्फेक्शन की पुष्टि हुई है। इस मुहिम में 1,00,000 तो वध नवे निक्षय मित्र शामिल हुए। यह जनतक भागीदारी की एक शानदार मिसाल है। मीटिंग दौरान प्रधानमंत्री ने शहरी ते पेंडू इलाकों ते किते दे आधार ते तपदिक दे रोजाना दे विशेषण ते जोर दिता। उन्होंने कहा कि इस नाल उन्हां लोकां दी पछाण करन विच मदद मिलेगी जिन्हां नूं जल्दी जांच ते इलाज की लोड़ है। प्रधानमंत्री ने तपदिक के खात्मे लिए जनतक भागीदारी रही सफाई ते जोर दिता। मीटिंग विच प्रधानमंत्री ने विश्व सेहत संगठन की ग्लोबल TB रिपोर्ट 2024 के नतीजों का भी जिक्र किया। रिपोर्ट अनुसार TB विच 18% की गिरावट आई है। साल 2015-2023 दौरान प्रति लख आबादी ते TB संक्रमित व्यक्तियों की गिणती 237 तो घट के 195 हो गई है। केंद्रीय सेहत मंत्री जगत प्रकाश नड्डा, प्रधानमंत्री के प्रमुख सकत्तर ते होर सीनियर अधिकारी भी मीटिंग विच मौजूद सन। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਹੱਦੀ ਸੁਰੱਖਿਆ ਬਲ BSF ਦਾ ਜਵਾਨ ਪੂਰਨਮ ਕੁਮਾਰ ਸ਼ਾਹ, ਜਿਸ ਨੂੰ 23 ਅਪ੍ਰੈਲ ਨੂੰ ਪਾਕਿਸਤਾਨੀ ਰੇਂਜਰਾਂ ਨੇ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿੱਚ ਗਲਤੀ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਸੀ, ਅੱਜ ਸਵੇਰੇ ਭਾਰਤ ਵਾਪਸ ਆ ਗਿਆ ਹੈ। BSF ਦੇ ਸੂਤਰਾਂ ਨੇ ਸਾਡੇ ਜਲੰਧਰ ਵਾਲੇ ਪੱਤਰਕਾਰ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਉਸ ਨੂੰ ਅੰਮ੍ਰਿਤਸਰ ਵਿੱਚ ਅਟਾਰੀ ਜੁਆਇੰਟ ਚੈੱਕ ਪੋਸਟ ਰਾਹੀਂ ਸੌਂਪਿਆ ਗਿਆ ਹੈ। ਇਹ ਸਪੁਰਦਗੀ ਸ਼ਾਂਤੀਪੂਰਵਕ ਅਤੇ ਸਥਾਪਿਤ ਪ੍ਰੋਟੋਕੋਲ ਅਨੁਸਾਰ ਕੀਤੀ ਗਈ। ਜਦੋਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਤਾਂ ਉਹ ਸਰਹੱਦੀ ਵਾਰਡ ਨੇੜੇ ਕੰਮ ਕਰ ਰਹੇ ਕਿਸਾਨਾਂ ਦੀ ਸੁਰੱਖਿਆ ਕਰਨ ਵਾਲੀ ਟੀਮ ਦਾ ਹਿੱਸਾ ਸੀ। ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਈ ਨੇ ਅੱਜ ਭਾਰਤ ਦੇ 52ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਇਕ ਵਿਸ਼ੇਸ਼ ਸਮਾਰੋਹ ਵਿਚ ਜਸਟਿਸ ਗਵਈ ਨੂੰ ਅਹੁਦੇ ਦੀ ਸਹੁੰ ਚੁਕਾਈ।
ਮੈਂ ਭੂਸ਼ਣ ਰਾਮਕ੍ਰਿਸ਼ਨ ਗਵਈ, ਜੋ ਭਾਰਤ ਕੇ ਉੱਚਤਮ ਨਿਆਇਲੇ ਕਾ ਮੁਖਿਆ ਨਿਆਇਮੂਰਤੀ ਨਿਯੁਕਤ ਹੁਆ ਹੂੰ, ਸੱਚ ਨਿਸ਼ਠਾ ਸੇ ਪ੍ਰਤਿਜ੍ਞਾਨ ਕਰਤਾ ਹੂੰ ਕਿ ਮੈਂ ਵਿਧੀ ਦੁਆਰਾ ਸਥਾਪਿਤ ਭਾਰਤ ਕੇ ਸੰਵਿਧਾਨ ਕੇ ਪ੍ਰਤੀ ਸੱਚੀ ਸ਼ਰਧਾ ਔਰ ਨਿਸ਼ਠਾ ਰਖੂੰਗਾ। ਮੈਂ ਭਾਰਤ ਕੀ ਪ੍ਰਭੁਤਾ ਔਰ ਅਖੰਡਤਾ ਅਕਸ਼ੁਣ ਰਖੂੰਗਾ।
ਜਸਟਿਸ ਗਵਈ ਨੇ ਜਸਟਿਸ ਸੰਜੀਵ ਖੰਨਾ ਦੀ ਥਾਂ ਲਈ ਹੈ, ਜਿਨ੍ਹਾਂ ਦਾ ਕਾਰਜਕਾਲ ਕੱਲ੍ਹ ਖਤਮ ਹੋ ਗਿਆ ਸੀ। ਸਮਾਰੋਹ ਵਿਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਈ ਕੇਂਦਰੀ ਮੰਤਰੀ ਅਤੇ ਸੁਪਰੀਮ ਕੋਰਟ ਦੇ ਜੱਜਾਂ ਸਮੇਤ ਕਈ ਪਤਵੰਤੇ ਮੌਜੂਦ ਰਹੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਡਾ ਅਜੇ ਕੁਮਾਰ ਨੂੰ ਸੰਘ ਲੋਕ ਸੇਵਾ ਆਯੋਗ UPSC ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਅਮਲੇ ਅਤੇ ਸਿਖਲਾਈ ਵਿਭਾਗ ਵੱਲੋਂ ਜਾਰੀ ਹੁਕਮ ਅਨੁਸਾਰ ਡਾ ਕੁਮਾਰ ਦਾ ਕਾਰਜਕਾਲ ਉਸ ਦਿਨ ਤੋਂ ਸ਼ੁਰੂ ਹੋਵੇਗਾ ਜਦੋਂ ਉਹ ਕਮਿਸ਼ਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣਗੇ। ਡਾ ਕੁਮਾਰ ਸੇਵਾ ਮੁਕਤ IAS ਅਧਿਕਾਰੀ ਨੇ ਜੋ ਕੇਰਲਾ ਕਾਡਰ ਦੇ 1985 ਬੈਚ ਨਾਲ ਸਬੰਧਤ ਨੇ। ਉਹ ਪਹਿਲਾਂ ਅਗਸਤ 2019 ਤੋਂ ਅਕਤੂਬਰ 2022 ਤੱਕ ਰੱਖਿਆ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਨੇ। ਪੰਜਾਬ ਦੇ ਮਜੀਠਾ ਇਲਾਕੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਗਿਣਤੀ 23 ਹੋ ਗਈ ਹੈ। ਹਸਪਤਾਲ ਵਿਚ ਦਾਖਲ 13 ਲੋਕਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਵੇਰਵਿਆਂ ਦੀ ਪੁਸ਼ਟੀ ਕਰਦਿਆਂ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ ਕਿਰਨਦੀਪ ਨੇ ਕਿਹਾ ਕਿ ਮਜੀਠਾ ਅਤੇ ਥੇਰੇਵਾਲ ਇਲਾਕਿਆਂ ਦੇ 7 ਪਿੰਡਾਂ ਵਿਚ ਘਰ ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ। ਵੇਰਵੇ ਨਾਲ ਪੇਸ਼ ਹੈ ਇਹ ਰਿਪੋਰਟ।
ਇਹ ਮਨਭਾਗੀ ਘਟਨਾ ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿਚ ਕੱਲ ਵਾਪਰੀ ਸੀ, ਜਿਸ ਵਿਚ 7 ਪਿੰਡਾਂ ਦੇ ਲੋਕਾਂ ਨੇ ਇਥਨੋਲ ਤੋਂ ਬਣੀ ਨਕਲੀ ਸ਼ਰਾਬ ਪੀਤੀ ਸੀ। ਨਕਲੀ ਸ਼ਰਾਬ ਵੇਚਣ ਵਾਲੇ ਸਰਗਨਾ ਸਮੇਤ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜਿਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਦਿਆਂ ਮੰਨਿਆ ਸੀ ਕਿ ਸ਼ਰਾਬ ਦੀ ਨਕਲੀ ਵਿਕਰੀ ਦੇ ਅਜਿਹੇ ਮਾਮਲੇ ਰਾਜਨੀਤਿਕ ਸ਼ਮੂਲੀਅਤ ਤੋਂ ਬਿਨਾਂ ਨਹੀਂ ਹੋ ਸਕਦੇ, ਉਨ੍ਹਾਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਵੀ ਲਾਇਆ ਗਿਆ। ਇਸ ਦੌਰਾਨ 600 ਲੀਟਰ ਮੈਥਨੋਲ ਲੈ ਕੇ ਜਾ ਰਿਹਾ ਇੱਕ ਟਰੱਕ, ਜਿਸ ਨੂੰ ਕੱਲ ਪਟਿਆਲਾ ਵਿਚ ਫੜਿਆ ਗਿਆ ਸੀ, ਉਹ ਅੰਮ੍ਰਿਤਸਰ ਹੀ ਲਿਜਾਇਆ ਜਾ ਰਿਹਾ ਸੀ। ਪਟਿਆਲਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਪੁਸ਼ਟੀ ਕੀਤੀ ਹੈ ਕਿ ਦਿੱਲੀ ਤੋਂ ਆ ਰਹੀ ਇਹ ਖੇਪ ਹੋਰ ਨਕਲੀ ਸ਼ਰਾਬ ਬਣਾਉਣ ਲਈ ਸੀ। ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਅਗਲੇਰੀ ਜਾਂਚ ਜਾਰੀ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
ਬੰਗਲਾਦੇਸ਼ ਦੇ ਇੱਕ ਪ੍ਰਮੁੱਖ ਰੋਜ਼ਾਨਾ ਅਖਬਾਰ ਪ੍ਰੋਥਮ ਆਲੋ ਅਨੁਸਾਰ ਪਾਕਿਸਤਾਨ ਦੇ ਹਾਈ ਕਮਿਸ਼ਨਰ ਸਈਦ ਅਹਿਮਦ ਮਾਰੂਫ ਅਚਾਨਕ ਛੁੱਟੀ ਤੇ ਚਲੇ ਗਏ ਨੇ। ਇਸ ਕਾਰਨ ਸਫਾਰਤੀ ਜਗਤ ਅਤੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਨੇ। ਸਈਦ ਮਾਰੂਫ 11 ਮਈ ਦੀ ਸਵੇਰ ਨੂੰ ਢਾਕਾ ਤੋਂ ਰਵਾਨਾ ਹੋਏ ਅਤੇ ਦੁਬਈ ਹੁੰਦੇ ਹੋਏ ਇਸਲਾਮਾਬਾਦ ਪਹੁੰਚੇ। ਉਸ ਦੇ ਦਿਨ ਢਾਕਾ ਵਿਚ ਪਾਕਿਸਤਾਨੀ ਹਾਈ ਕਮਿਸ਼ਨ ਨੇ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੂੰ ਰਸਮੀ ਤੌਰ ਤੇ ਉਨ੍ਹਾਂ ਦੇ ਜਾਣ ਦੀ ਜਾਣਕਾਰੀ ਦਿੱਤੀ ਸੀ। ਢਾਕਾ ਦੀ ਇਕ ਹੋਰ ਰੋਜ਼ਾਨਾ ਅਖਬਾਰ ਡੇਲੀ ਸਨ ਅਨੁਸਾਰ ਢਾਕਾ ਦੇ ਸਫਾਰਤੀ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਭਾਰਤ ਪਾਕਿਸਤਾਨ ਸੰਘਰਸ਼ ਦੌਰਾਨ ਕੌਕਸ ਬਾਜ਼ਾਰ ਦੀ ਉਨ੍ਹਾਂ ਦੀ ਨਿੱਜੀ ਫੇਰੀ ਅਤੇ ਇਕ ਬੰਗਲਾਦੇਸ਼ੀ ਮਹਿਲਾ ਸਰਕਾਰੀ ਅਧਿਕਾਰੀ ਨਾਲ ਉਨ੍ਹਾਂ ਦੇ ਕਥਿਤ ਸਬੰਧਾਂ ਦੇ ਵਿਵਾਦਾਂ ਕਾਰਨ ਸਈਦ ਮਾਰੂਫ ਨੂੰ ਵਾਪਸ ਬੁਲਾਇਆ ਗਿਆ ਹੈ। ਦੇਸ਼ ਵਿਚ ਅਪ੍ਰੈਲ 2024 ਤੋਂ ਫਰਵਰੀ 2025 ਦੌਰਾਨ ਕੋਲੇ ਦੀ ਦਰਾਮਦ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 9.2% ਘਟੀ ਹੈ। ਕੋਲਾ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਸਮੇਂ ਦੌਰਾਨ 22 ਕਰੋੜ ਟਨ ਤੋਂ ਵੱਧ ਕੋਲਾ ਦਰਾਮਦ ਕੀਤਾ ਗਿਆ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੌਰਾਨ 24.2 ਕਰੋੜ ਟਨ ਕੋਲਾ ਦਰਾਮਦ ਕੀਤਾ ਗਿਆ ਸੀ। ਮੰਤਰਾਲੇ ਨੇ ਕਿਹਾ ਕਿ ਦਰਾਮਦ ਵਿਚ ਇਸ ਕਮੀ ਦੇ ਨਤੀਜੇ ਵਜੋਂ ਲਗਭਗ 6.93 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਦੀ ਬਚਤ ਹੋਈ ਹੈ। ਅੰਤ ਵਿਚ ਚੋਣਵੀਆਂ ਖਬਰਾਂ ਇਕ ਵਾਰ ਫੇਰ ਸੁਣ ਲਓ। ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੇ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦਿੱਤੀ। ਭਾਰਤ ਨੇ ਅਰੁਣਾਚਲ ਪ੍ਰਦੇਸ਼ 'ਚ ਸਥਾਨਾਂ ਨੂੰ ਨਵੇਂ ਨਾਂ ਦੇਣ ਦੀਆਂ ਚੀਨ ਦੀਆਂ ਬੇਬੁਨਿਆਦ ਅਤੇ ਬੇਤੁਕੀਆਂ ਕੋਸ਼ਿਸ਼ਾਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ ਹੈ। BSF ਦਾ ਜਵਾਨ ਪੂਰਨਮ ਕੁਮਾਰ ਸ਼ਾਹ, ਜਿਸ ਨੂੰ ਗਲਤੀ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ ਸੀ, ਅੱਜ ਸਵੇਰੇ ਭਾਰਤ ਪਰਤ ਆਇਆ ਹੈ। ਅਤੇ ਪੰਜਾਬ ਦੇ ਮਜੀਠਾ ਇਲਾਕੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦੀ ਗਿਣਤੀ 23 ਹੋ ਗਈ ਹੈ। 13 ਲੋਕਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ 6:20 'ਤੇ ਹੋਏਗਾ। ਨਮਸਕਾਰ।